नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा कि एक विकसित भारत का राह इस दे लोकां दी एकता विच है। राष्ट्रपति द्रौपदी मुर्मू ने कहा कि भारत सरकार समाज नूं वधेरे समावेशी, शांतिपूर्ण, सेहतमंद अते कदरां कीमतां आधारित बनाउण लई कई महत्वपूर्ण कदम चुक रही है। मौजूदा वित्तीय साल की दूजी तिमाही विच देश की कुल घरेलू उत्पाद GDP विकास दर 8.2% रही है। प्रधानमंत्री नरेंद्र मोदी ने इसकी शलाघा की है। सूचना ते प्रसारण मंत्री अश्विनी वैष्णव ने कहा है कि भारत छेती ही दुनिया का एक मोहरी सैमी कंडक्टर देश बन जाएगा। ते पंजाब के जिला परिषद ते पंचायत समिति चोणां लई वोटां 14 दसंबर नूं पैणगियां। वोटां दी गिणती 17 दसंबर नूं होएगी। हुण खबरां विस्थार नाल। प्रधानमंत्री नरेंद्र मोदी ने कहा कि एक विकसित भारत का रस्ता इस दे लोकां दी एकता विच है। प्रधानमंत्री ने कहा कि बहुत सारे मुश्किल हालात के बावजूद गोवा ने ना सिर्फ अपनी मूल संस्कृति नूं सुरक्षित रखिया सगों समय नाल इस नूं बदलिया भी है। गोवा के कैनकोना विच श्री संस्थान गोकरण परतगली जीवोत्तम मठ विखे एक प्रोग्राम विच श्री मोदी ने इस इतिहासिक मठ के समाज विच निरंतर योगदान की शलाघा की।
आज जब इस पवित्र मठ के 550 वर्ष पूरे हो रहे हैं, तब हम इतिहास का उत्सव मनाने के साथ ही भविष्य की दिशा भी तय कर रहे हैं। विकसित भारत का रास्ता एकता से होकर जाता है। जब समाज जुड़ता है, जब हर क्षेत्र हर वर्ग एक साथ खड़ा होता है, तभी राष्ट्र बड़ी छलांग लगाता है। श्री संस्थान गोकर्ण परतगाली जीवोत्तम मठ का प्रमुख ध्येय लोगों को जोड़ना, मन को जोड़ना, परंपरा और आधुनिकता के बीच सेतु बनना। इसलिए विकसित भारत की यात्रा में ये मठ एक प्रमुख प्रेरणा केंद्र की भूमिका में भी है।
उन्होंने मठ नूं भविख दीआं पीढ़ियां नूं प्रेरित करन वालीआं कदरां कीमतां नूं सुरक्षित रखण लई इक बुनियाद दस्सिया। श्री मोदी ने कहा कि इस संस्था ने आस्था, मनुखता ते सभ्याचार की रक्षा की है। इस मौके ते प्रधानमंत्री ने परतगली विखे भगवान श्री राम की 77 फुट उची कांसी की मूर्ति का उद्घाटन भी किया। उन्होंने एक नवे रामायण थीम पार्क गार्डन और भगवान राम नूं समर्पित 10,000 वर्ग फुट के अजायब घर का भी उद्घाटन किया।
ये मठ एक नया अध्याय लिख रहा है। यहाँ भगवान श्री राम की 77 फीट ऊंची भव्य कांस्य प्रतिमा स्थापित की गई है। 3 दिन पहले ही मुझे अयोध्या के भव्य श्री राम मंदिर के शिखर पर धर्म ध्वज आरोहण का सौभाग्य मिला है और आज यहाँ प्रभु श्री राम की भव्य मूर्ति के अनावरण का सुअवसर मिला है। आज रामायण पर आधारित एक थीम पार्क का उद्घाटन भी हुआ है।
श्री मोदी ने एक विशेष डाक टिकट और एक यादगारी सिक्का भी जारी किया। प्रधानमंत्री नरेंद्र मोदी ने देश को आत्मनिर्भर बनाने के लिए 9 मंत्र दिए ने। उन्होंने इन मुद्दों पर लोगों की वचनबद्धता की मांग की। आज उडुपी के श्री कृष्ण मठ विखे श्रद्धालुओं को संबोधन करते हुए उन्होंने संतों, भक्तों और नागरिकों से पानी और नदियों को बचाने, एक पेड़ मां के नाम का हिस्सा बनने, घट्टो घट एक गरीब व्यक्ति को गरीबी से उबारन और साड़ी आर्थिकता और साड़े उद्यमों की रक्षा लिए स्वदेशी उत्साहित करने लिए समर्थन मांगा। उन्होंने देशवासियों को कुदरती खेती में उत्साहित करन, मोटे अनाजों की वरतों करके एक सेहतमंद जीवन शैली अपनाउन, तेल की खपत घटाउन अते योग नूं अपने रोजाना जीवन का हिस्सा बनाउन की भी अपील की। प्रधानमंत्री ने अज जिन्हां 9 तजवीज़ां का जिक्र किया, उन्हां विचों एक साडियां प्राचीन हथ लिखतां की संभाल भी है। उन्हां कहा कि साडा प्राचीन ज्ञान अगली पीढ़ी तक पहुँचाया जाना चाहिए है। प्रधानमंत्री ने कहा कि भगवद गीता केंद्र सरकार के ज़्यादातर प्रोग्रामों की प्रेरणा रही है। राष्ट्रपति द्रौपदी मुर्मू ने कहा कि भारत सरकार समाज में वधेरे समावेशी, शांतिपूर्ण, सेहतमंद और कदरां कीमत आधारित बनाने लिए कई महत्वपूर्ण कदम चुक रही है। राष्ट्रपति ने कहा कि योगा ते ध्यान विश्व पद्धर से उत्साहित करना ते अंतरराष्ट्रीय योग दिवस मुहिम की अगवाई करना अजिहा ही पहलकदमियां ने। राष्ट्रपति ने यह गल अज उत्तर प्रदेश के लखनऊ में ब्रह्मा कुमारी से सालाना प्रोग्राम विश्व एकता ते विश्वास लई ध्यान प्रोग्राम के शुभारंभ मौके कही। उन्होंने कहा कि भारत की प्राचीन सभ्यता ने हमेशा दुनिया को वसुदैव कुटुंबकम का संदेश दिता है। राष्ट्रपति ने कहा कि जब आज दुनिया कई चुनौतियों का सामना कर रही है तो यह विचार आज भी टुकवें ने। यह खबर तुम आकाशवाणी तो सुन रहे हो। साडा एक सेंडल है @AIR RNU जलंधर। साडा फेसबुक पेज है RNU-AIR जलंधर। यूट्यूब से साडा चैनल है @AIR जलंधर। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ ਕੁੱਲ ਘਰੇਲੂ ਉਤਪਾਦ GDP ਵਿਕਾਸ ਦਰ 8.2% ਰਹੀ ਹੈ। ਨਿਰਮਾਣ, ਸੈਕੰਡਰੀ ਅਤੇ ਟਰਸ਼ਰੀ ਖੇਤਰਾਂ ਦੇ ਮਜ਼ਬੂਤ ਪ੍ਰਦਰਸ਼ਨ ਕਾਰਨ ਤੇਜ਼ ਵਿਕਾਸ ਦਰ ਸੰਭਵ ਹੋਈ ਹੈ। ਦੇਸ਼ ਦੇ ਕੁੱਲ ਘਰੇਲੂ ਉਤਪਾਦ 'ਚ 14% ਦਾ ਯੋਗਦਾਨ ਪਾਉਣ ਵਾਲੇ ਨਿਰਮਾਣ ਖੇਤਰ ਨੇ ਦੂਜੀ ਤਿਮਾਹੀ ਵਿੱਚ 9.1% ਦਾ ਵਾਧਾ ਦਰਜ ਕੀਤਾ, ਜੋ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਨਾਲੋਂ 2.2% ਵਾਧਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ 8.2% GDP ਵਿਕਾਸ ਦਰ ਦੀ ਸ਼ਲਾਘਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਇਸ ਵਿਕਾਸ ਦਰ ਨੂੰ ਉਤਸ਼ਾਹਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਅਤੇ ਸੁਧਾਰਾਂ ਦੇ ਪ੍ਰਭਾਵ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਵੀ ਦਰਸਾਉਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਛੇਤੀ ਹੀ ਦੁਨੀਆ ਦਾ ਇੱਕ ਮੋਹਰੀ ਸੈਮੀ ਕੰਡਕਟਰ ਦੇਸ਼ ਬਣ ਜਾਏਗਾ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਸੈਮੀ ਕੰਡਕਟਰ ਪ੍ਰਯੋਗਸ਼ਾਲਾ SCL ਇਸ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਮੋਹਾਲੀ ਵਿੱਚ ਸੈਮੀ ਕੰਡਕਟਰ ਪ੍ਰੋਸੈਸ ਗੈਲਰੀ ਅਤੇ ਪਾਰੰਗਤ ਸੈਮੀ ਕੰਡਕਟਰ ਸਿਖਲਾਈ ਪ੍ਰਯੋਗਸ਼ਾਲਾ ਦਾ ਉਦਘਾਟਨ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ ਪੰਜਾਬ ਸਥਿਤ ਇਸ ਸਹੂਲਤ ਨੂੰ 4,500 ਕਰੋੜ ਰੁਪਏ ਦੇ ਨਿਵੇਸ਼ ਨਾਲ ਅਪਗ੍ਰੇਡ ਕੀਤਾ ਜਾਏਗਾ।
ਮੋਹਾਲੀ ਮੈਂ ਇੱਕ ਐਸੀ ਫੈਸਿਲਿਟੀ ਹੈ ਜੋ ਦੇਸ਼ ਕੇ ਲਿਏ ਗੌਰਵ ਕਾ ਵਿਸ਼ਾ ਹੈ। ਇਸਕੋ ਅਪਗ੍ਰੇਡ ਕਰਕੇ ਸੈਮੀ ਕੰਡਕਟਰ ਕੇ ਲਿਏ ਏਕ ਅੱਛਾ ਟ੍ਰੇਨਿੰਗ ਕਾ, ਏਕ ਅੱਛਾ ਕਮਰਸ਼ੀਅਲ ਪ੍ਰੋਡਕਸ਼ਨ ਕਾ ਔਰ ਏਕ ਬਹੁਤ ਅੱਛਾ R&D ਕੀ ਫੈਸਿਲਿਟੀ ਬਣਾਨੇ ਕਾ ਨਿਰਣੈ ਮਾਨਯ ਪ੍ਰਧਾਨ ਮੰਤਰੀ ਜੀ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ ਕੇ ਤਹਿਤ ਲਿਆ ਹੈ ਔਰ SCL ਮੋਹਾਲੀ ਕੋ ਅਪਗ੍ਰੇਡ ਕਰਨੇ ਕੇ ਲਿਏ 4,500 ਕਰੋੜ ਰੁਪੀਸ ਕਾ ਇਨਵੈਸਟਮੈਂਟ ਕੀਆ ਜਾਏਗਾ। ਮਾਡਰਨਾਈਜੇਸ਼ਨ ਕਈ ਤਰੀਕੇ ਸੇ ਹੋਗਾ, ਪ੍ਰੋਸੈਸ ਮਾਡਰਨਾਈਜੇਸ਼ਨ ਹੋਗਾ, ਨਏ ਤਰ੍ਹਾਂ ਕੇ ਟੂਲਸ ਯਹਾਂ ਪਰ ਆਏਂਗੇ, ਪ੍ਰੋਡਕਸ਼ਨ ਆਜ ਕਾ ਜੋ ਲੈਵਲ ਹੈ ਉਸਸੇ ਕਰੀਬ ਕਰੀਬ 100 ਟਾਈਮਸ ਅਧਿਕ ਪ੍ਰੋਡਕਸ਼ਨ ਬੜੇਗਾ।
ਇਸ ਨਾਲ SCL ਚਿੱਪ ਨਿਰਮਾਣ ਲਈ ਰਣਨੀਤਿਕ ਖੋਜ ਅਤੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਸ੍ਰੀ ਵੈਸ਼ਨਵ ਨੇ ਪੰਜਾਬ ਸਰਕਾਰ ਨੂੰ SCL ਮੋਹਾਲੀ ਦੇ ਅਪਗ੍ਰੇਡੇਸ਼ਨ ਅਤੇ ਸੰਸਥਾ ਦੇ ਭਵਿੱਖ ਲਈ ਇਸ ਦੇ ਲੰਮੇ ਸਮੇਂ ਦੇ ਵਿਕਾਸ ਲਈ ਨਾਲ ਲੱਗਦੀ 25 ਏਕੜ ਜ਼ਮੀਨ ਉਪਲਬਧ ਕਰਾਉਣ ਦੀ ਬੇਨਤੀ ਕੀਤੀ। ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦਾ ਐਲਾਨ ਹੋ ਗਿਆ, ਜਿਨ੍ਹਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਏਗੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਬੈਲਟ ਪੇਪਰਾਂ ਰਾਹੀਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ 1 ਤੋਂ 4 ਦਸੰਬਰ ਤੱਕ ਹੋਏਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 6 ਦਸੰਬਰ ਹੋਏਗੀ। ਔਰਤਾਂ ਲਈ 50% ਸੀਟਾਂ ਰਾਖਵੀਆਂ ਰੱਖੀਆਂ ਗਈਆਂ ਨੇ। ਇਨ੍ਹਾਂ ਚੋਣਾਂ ਵਿੱਚ 357 ਜ਼ੋਨਾਂ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਲਈ ਅਤੇ 2,863 ਜ਼ੋਨਾਂ ਵਿੱਚ 154 ਪੰਚਾਇਤ ਸਮਿਤੀਆਂ ਲਈ ਮੈਂਬਰ ਚੁਣੇ ਜਾਣਗੇ। ਕੁੱਲ ਵੋਟਾਂ ਦੀ ਗਿਣਤੀ 1,36,04,650 ਹੈ। ਅਧਿਕਾਰੀਆਂ ਦੀ ਤੈਨਾਤੀ ਸਮੇਤ ਸੁਰੱਖਿਆ ਅਤੇ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ। ਚੋਣਾਂ ਦੇ ਐਲਾਨ ਨਾਲ ਹੀ ਸੂਬੇ 'ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ। ਆਕਾਸ਼ਵਾਣੀ ਜਲੰਧਰ ਵੱਲੋਂ ਭਲਕੇ ਸਾਲਾਨਾ ਆਕਾਸ਼ਵਾਣੀ ਸੰਗੀਤ ਸੰਮੇਲਨ 2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੰਗੀਤ ਸੰਮੇਲਨ ਆਕਾਸ਼ਵਾਣੀ ਜਲੰਧਰ ਵਿਖੇ ਸ਼ਾਮੀ 6 ਵਜੇ ਤੋਂ ਰਾਤੀ 8:30 ਵਜੇ ਤੱਕ ਹੋਏਗਾ। ਇਸ ਸਾਲ ਦੇ ਸੰਗੀਤ ਸੰਮੇਲਨ ਵਿੱਚ ਪ੍ਰਸਿੱਧ ਕਲਾਕਾਰਾਂ ਵੱਲੋਂ ਰੂਹਾਨੀ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਭਾਈ ਗੁਰਮੀਤ ਸਿੰਘ ਸ਼ਾਂਤ ਜਥੇ ਨਾਲ ਸ਼ਬਦ ਕੀਰਤਨ ਪੇਸ਼ ਕਰਨਗੇ, ਜਦਕਿ ਗਲੋਰੀ ਬਾਵਾ ਆਪਣੇ ਸੁਰੀਲੇ ਲੋਕ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ। ਆਕਾਸ਼ਵਾਣੀ ਸੰਗੀਤ ਸੰਮੇਲਨ ਆਕਾਸ਼ਵਾਣੀ ਦੇ ਸਭ ਤੋਂ ਵਕਾਰੀ ਸੰਗੀਤ ਉਤਸਵਾਂ ਵਿੱਚੋਂ ਇੱਕ ਹੈ, ਜੋ ਭਾਰਤ ਦੀ ਅਮੀਰ ਸੰਗੀਤਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਸਮਰਪਿਤ ਹੈ। ਭਾਰਤੀ ਬੈਡਮਿੰਟਨ ਖਿਡਾਰਨ ਤਨਵੀਰ ਸ਼ਰਮਾ ਲਖਨਊ ਵਿੱਚ ਸਈਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। 16 ਸਾਲਾ ਤਨਵੀ ਨੇ ਕੁਆਰਟਰ ਫਾਈਨਲ ਵਿੱਚ ਹਾਂਗਕਾਂਗ ਦੀ ਸਿਨ ਯਾਨ ਹੈਪੀ ਲੋ ਨੂੰ 21-13, 21-19 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇੱਕ ਵਿਕਸਿਤ ਭਾਰਤ ਦਾ ਰਸਤਾ ਇਸ ਦੇ ਲੋਕਾਂ ਦੀ ਏਕਤਾ ਵਿੱਚ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਭਾਰਤ ਸਰਕਾਰ ਸਮਾਜ ਨੂੰ ਵਧੇਰੇ ਸਮਾਵੇਸ਼ੀ, ਸ਼ਾਂਤੀਪੂਰਨ, ਸਿਹਤਮੰਦ ਅਤੇ ਕਦਰਾਂ ਕੀਮਤਾਂ ਆਧਾਰਿਤ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ ਕੁੱਲ ਘਰੇਲੂ ਉਤਪਾਦ GDP ਵਿਕਾਸ ਦਰ 8.2% ਰਹੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਛੇਤੀ ਹੀ ਦੁਨੀਆ ਦਾ ਇੱਕ ਮੋਹਰੀ ਸੈਮੀ ਕੰਡਕਟਰ ਦੇਸ਼ ਬਣ ਜਾਏਗਾ ਅਤੇ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।